दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि उन्हां तुरकां दे पिंड नूं सिंघां ने साड़ दिता है जेड़े के एक गऊ नूं मारन की कोशिश कर रहे सन। परसों इथों तक कथा पहुंची सी, अज इथों अगे मैं प्रारंभ करदा। धरनी तेन होती तन और धर सुर जुत आई तिस ठौर। ग्रंथाकार भाई संतोख सिंह जी लिखदे ने कि धरती होरना देवत्यां दे समेत गऊ दा शरीर धार के उस जगह दे उत्ते पहुंची हुई सी। कहण तों पावे है कि जिहड़ी गऊ सी ओ दरअसल धरती सी जिन्हें कि गऊ दे सरूप नूं धारण कीता सी। एक सत गुर को पर दिखाई अपर न पिख खरे समुदाई। पर उस वेले इकले सतगुरु हरगोबिंद सच्चे पातशाह जी ऐसे सन जिन्ना ने उस धरती नूं पछाणिया, होर किसे नूं ओ दिखाई नहीं सी दे रहे। सुर जुत अमणी बिनय उचारी तुरकण मोको कीन दुखारी। गऊ ने अपने स्वरूप नूं फिर तों धारण कीता, एक देवते वर्गे स्वरूप दे मालक ओ गऊ बन गई है। होर भी बहुत सारे उस दे नाल देवते ने उस वेले फिर हथ जोड़ के धरती ने सतगुरां दे चरणां दे विच बेनती कीती। कहिंदी है तुरकण मोको कीन दुखारी, इन्हां तुरकां ने मैनूं बहुत ज्यादा दुखी कीता होया। ओ धरती कहिंदी अन करीत के पाप करंत मैं नहीं तिन को भार सहंत। धरती बेनती करदी है कि तुरक बहुत ही ज्यादा अनेकां तरह दे पाप कर रहे ने, उन्हां पापां दा भार जिहड़ा है ना मैं सहार नहीं सकदे, मैनूं बहुत भार लगदा है इन्हां पापां दा। जिस हित आप लेने अवतारा राज मलेश बिनासो सारा। कहिंदी है कि धरती दे वास्ते, गऊआं दे वास्ते, गरीबां दे वास्ते, इन्हां दी रक्षा दे वास्ते हे सच्चे पातशाह तुसीं अवतार नूं धारण कीता होया। राज मलेश बिनासो सारा, कृपा करके इन्हां तुरकां दा सारे दा सारा जिहड़ा राज है ना उस नूं तुसीं खत्म कर दिओ। बिपर तेन संतन सुख दीजै तुरक राज को दूर करीजै। बेनती करदी है धरती के पंडतां नूं, गऊआं नूं, संतां नूं सुखां दा दान दिओ ते तुरकां दे राज नूं खत्म कर दिओ। सुन सत गुर तब दीन दिलासा कितक काल मैं होए बिनासा। उस वेले सतगुरु हरगोबिंद सच्चे पातशाह जी ने ਬਚਨ ਕਰਕੇ ਦਿਲਾਸਾ ਦਿੱਤਾ ਕਿ ਥੋੜੇ ਸਮੇਂ ਤੋਂ ਬਾਅਦ ਇਹਨਾਂ ਦਾ ਰਾਜ ਖਤਮ ਹੋ ਜਾਏਗਾ। ਪੌਤਰ ਹਮਾਰੋ ਹੋਏ ਜਿਸ ਕਾਲਾ, ਕਰੇ ਖਲਣ ਸੰਗ ਜੰਗ ਕਰਾਲਾ। ਧਰਤੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੇਰਾ ਪੋਤਰਾ ਜਿਸ ਸਮੇਂ ਹੋਵੇਗਾ ਉਹ ਇਹਨਾਂ ਦੇ ਨਾਲ ਬਹੁਤ ਭਿਆਨਕ ਜੰਗ ਕਰੇਗਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਹਿ ਰਹੇ। ਉਪਜਾਵੋ ਤਬ ਪੰਥ ਵਿਸ਼ਾਲਾ, ਅਵਨੀ ਰਾਜ ਕਰੈ ਚਿਰ ਕਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਇੱਕ ਨਵੀਂ ਹੀ ਕਿਸਮ ਦਾ ਜਿਹੜਾ ਵਿਸ਼ਾਲ ਪੰਥ ਹੈ ਉਹ ਮੇਰਾ ਪੋਤਰਾ ਪ੍ਰਗਟ ਕਰੇਗਾ ਤੇ ਅਵਨੀ ਦੇ ਉੱਤੇ ਧਰਤੀ ਦੇ ਉੱਤੇ ਉਹ ਖਾਲਸਾ ਬਹੁਤ ਲੰਮੇ ਸਮੇਂ ਤੱਕ ਰਾਜ ਕਰੇਗਾ। ਸਭ ਤੁਰ ਕੁਣ ਕੋ ਰਾਜ ਉਠਾਵੇ, ਸਨੇ ਸਨੇ ਇਹ ਸਭ ਖਪ ਜਾਵੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੌਲੀ ਹੌਲੀ ਤੁਰਕਾਂ ਦਾ ਜਿਹੜਾ ਰਾਜ ਹੈ ਨਾ ਉਹ ਮੁੱਕ ਜਾਏਗਾ ਤੇ ਹੌਲੀ ਹੌਲੀ ਇਹ ਸਾਰੇ ਦੇ ਸਾਰੇ ਮਾਰੇ ਜਾਣਗੇ। ਸੁਣ ਗੁਰ ਤੇ ਸੁਰ ਧਰਨੀ ਸਾਰੇ, ਕਰ ਕਰ ਬੰਧਨ ਸਦਨ ਸਿਧਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਪ੍ਰਸੰਗ ਸੁਣਾਇਆ, ਉਸ ਪ੍ਰਸੰਗ ਨੂੰ ਧਰਤੀ ਨੇ ਵੀ ਸੁਣਿਆ ਤੇ ਹੋਰ ਜਿਹੜੇ ਦੇਵਤੇ ਸਨ ਉਹਨਾਂ ਨੇ ਵੀ ਸੁਣਿਆ। ਸਾਰੇ ਫਿਰ ਨਮਸਕਾਰ ਕਰ ਕਰਕੇ ਚਲੇ ਗਏ। ਖਲ ਹੱਥ ਗ੍ਰਾਮ ਛਾਰ ਕਰ ਦੀਨਾ, ਫਿਰ ਅਖੇਰ ਬ੍ਰਿਤ ਕੁਛ ਕੀਨਾ। ਕਵੀ ਜੀ ਲਿਖਦੇ ਨੇ ਕਿ ਉਹਨਾਂ ਮੂਰਖਾਂ ਦੇ ਪਿੰਡ ਨੂੰ ਮਾਨੋ ਕੇ ਸਾੜ ਕੇ ਸਵਾਹ ਦੀ ਢੇਰੀ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਸ਼ਿਕਾਰ ਖੇਡਣ ਲੱਗੇ। ਨਿਜ ਡੇਰੇ ਕੋ ਪੁਣ ਹਟ ਆਏ, ਕਰਤ ਬਾਤ ਜਿਮ ਦੁਸ਼ਟ ਖਪਾਏ। ਸ਼ਿਕਾਰ ਖੇਡਣ ਤੋਂ ਬਾਅਦ ਫਿਰ ਸਤਿਗੁਰੂ ਜੀ ਆਪਣੇ ਡੇਰੇ ਦੇ ਵੱਲ ਆ ਰਹੇ ਨੇ ਤੇ ਰਸਤੇ ਦੇ ਵਿੱਚ ਦੁਸ਼ਟਾਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਉਹਦੀਆਂ ਗੱਲਾਂ ਬਾਤਾਂ ਕਰਦੇ ਆਉਂਦੇ। ਪਾਨਾ ਸਾਹਿਬ ਜਿਸ ਅਸਥਾਨ, ਉਤਰੇ ਆਏ ਗੁਰੂ ਭਗਵਾਨ। ਰਮਦਾਸ ਦੇ ਵਿੱਚ ਭਾਵ ਕੇ ਸਤਿਗੁਰੂ ਜੀ ਪਹੁੰਚ ਗਏ ਨੇ ਜਿੱਥੇ ਕਿ ਬਾਬਾ ਬੁੱਢਾ ਜੀ ਦਾ ਲੜਕਾ ਪਾਨਾ ਰਹਿੰਦਾ। ਤਾਜੇ ਆਸਣ ਤਿੰਨ ਗੁਰੂ ਬਿਠਾਏ, ਬੂਝੇ ਕਿਤ ਅਖੇਰ ਕਰ ਆਏ। ਜਦੋਂ ਸਤਿਗੁਰੂ ਜੀ ਪਹੁੰਚੇ ਨੇ ਪਾਨਾ ਆਪਣੇ ਆਸਣ ਤੋਂ ਉੱਠ ਗਿਆ, ਸਤਿਗੁਰਾਂ ਨੂੰ ਉਸ ਜਗ੍ਹਾ ਦੇ ਉੱਤੇ ਬਿਠਾ ਦਿੱਤਾ। ਅਰਜ ਕਰਦਾ ਹੈ ਪਾਨਾ ਸੱਚੇ ਪਾਤਸ਼ਾਹ, ਕਿਤ ਅਖੇਰ ਕਰ ਆਏ, ਕਿੱਥੋਂ ਸ਼ਿਕਾਰ ਖੇਡ ਕੇ ਆਏ। ਬਿਧੀ ਚੰਦ ਤਵ ਸਰਬ ਉਚਾਰੇ, ਆਜ ਸ਼ਿਕਾਰ ਦੁਸ਼ਟ ਬੜ ਮਾਰੇ। ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ, ਲਾਗੋ ਭਾਈ ਬਿਧੀ ਚੰਦ ਜੀ ਪਾਨੇ ਨੂੰ ਕਹਿੰਦੇ ਨੇ ਕਿ ਅੱਜ ਤੇ ਦੁਸ਼ਟਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਮਾਰ ਕੇ ਆਏ। ਜਾਰਿਓ ਗ੍ਰਾਮ ਓ ਜਾਰ ਕਰਿਓ ਹੈ, ਪਾਪ ਬਿਲੋਕਤ ਕੋਪ ਧਰਿਓ ਹੈ। ਬਿਧੀ ਚੰਦ ਜੀ ਕਹਿੰਦੇ ਨੇ ਕਿ ਉਹਨਾਂ ਤੁਰਕਾਂ ਦੇ ਪਿੰਡ ਨੂੰ ਸਾੜ ਕੇ ਉਜਾੜ ਬਣਾ ਦਿੱਤਾ ਹੈ, ਜਿਹੜੇ ਕਿ ਬਹੁਤ ਜ਼ਿਆਦਾ ਪਾਪ ਕਰਦੇ ਸਨ। ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਗੁੱਸੇ ਨੂੰ ਧਾਰਨ ਕੀਤਾ। ਸੁਣ ਪਾਨੇ ਜੁਤ ਨਰ ਸਮੁਦਾਏ, ਧਨ ਧਨ ਗੁਰ ਸਭਨ ਅਲਾਏ। ਕਵੀ ਜੀ ਲਿਖਦੇ ਨੇ ਸਾਰੀ ਵਾਰਤਾ ਨੂੰ ਪਾਨੇ ਦੇ ਸਮੇਤ ਹੋਰ ਵੀ ਸਾਰਿਆਂ ਨੇ ਸੁਣਿਆ, ਸਾਰੇ ਦੇ ਸਾਰੇ ਕਹਿੰਦੇ ਨੇ ਧਨ ਹਨ ਸਤਿਗੁਰੂ ਜੀ, ਧਨ ਹਨ ਸਤਿਗੁਰੂ ਜੀ। ਸ਼ਸਤਰ ਤਰਨ ਕੋ ਕਾਰਨ ਏਹੀ, ਜਿਤ ਕਿਤ ਹਤਨ ਮਲੇਛਣ ਕੇਹੀ। ਮਾਨੋ ਕੇ ਸਰੀਰ ਦੇ ਉੱਤੇ ਸ਼ਸਤਰਾਂ ਨੂੰ ਧਾਰਨ ਕਰਦਾ ਇਹੀ ਫਾਇਦਾ ਹੈ ਕਿ ਜਿੱਥੇ ਕਿੱਥੇ ਮਲੇਛਾਂ ਦਾ ਨਾਸ ਕਰਦੇ ਨੇ। ਸੋ ਜਸ ਗੁਰੂ ਕੋ ਪਸਰਿਓ ਸਾਰੇ, ਸੰਤ ਉਧਾਰਤ ਦੋਖੀ ਮਾਰੇ। ਕਵੀ ਜੀ ਲਿਖਦੇ ਨੇ ਹਰ ਇੱਕ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਬਹੁਤ ਵੱਡਾ ਜਸ ਫੈਲਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਤਾਂ ਨੂੰ ਉਬਾਰਨ ਵਾਲੇ ਨੇ ਔਰ ਦੋਖਿਆਂ ਨੂੰ ਮਾਰਨ ਵਾਲੇ ਨੇ। ਇਮ ਸਤਿਗੁਰ ਤਹ ਦਿਵਸ ਬਿਤਾਏ ਬ੍ਰਿਧ ਪ੍ਰਸੰਗ ਗੁਰੂ ਨਿਕਟ ਸੁਣਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਸਾਰੇ ਦਿਨ ਸਤਿਗੁਰਾਂ ਨੇ ਉੱਥੇ ਬਤੀਤ ਕਰ ਦਿੱਤੇ। ਬਾਬਾ ਬੁੱਢਾ ਜੀ ਨੇ ਬਹੁਤ ਸਾਰੇ ਪ੍ਰਸੰਗ ਆਪਣੀ ਚੜਾਈ ਕਰਨ ਤੋਂ ਪਹਿਲਾਂ ਸਤਿਗੁਰਾਂ ਨੂੰ ਸੁਣਾਏ ਸਨ। ਸ੍ਰੀ ਕੁਰ ਤਾਰ ਪੁਰੇ ਸ੍ਰੀ ਨਾਨਕ ਜਗੇ ਪਾਗੇ ਗਏ ਅਚਾਨਕ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਸੁਣਾਉਂਦੇ ਨੇ ਕਿ ਕਰਤਾਰਪੁਰੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵਸਾਈ ਹੋਈ ਪੁਰੀ ਹੈ, ਬਾਬਾ ਜੀ ਨੇ ਦੱਸਿਆ ਸੀ ਕਿ ਮੈਂ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਚਾਨਕ ਪਹੁੰਚਿਆ। ਪਾਏ ਨਿਹਾਲ ਬਡੋ ਪਦ ਪਾਏ ਸੰਗ ਉਧਾਰੇ ਸਿੱਖ ਸਮੁਦਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਬਾਬਾ ਜੀ ਦੇ ਦੱਸਣ ਦੇ ਮੁਤਾਬਕ ਕਰਤਾਰਪੁਰ ਸਤਿਗੁਰੂ ਨਾਨਕ ਦੀ ਸਰਨ ਦੇ ਵਿੱਚ ਪਹੁੰਚੇ ਸਨ ਬਾਬਾ ਬੁੱਢਾ ਜੀ। ਭਏ ਨਿਹਾਲ ਬਡੋ ਪਦ ਪਾਏ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਬਾਬਾ ਬੁੱਢਾ ਜੀ ਦੇ ਉੱਤੇ ਕਿ ਮਨ ਨੂੰ ਉਹਨਾਂ ਨੂੰ ਨਿਹਾਲ ਕਰ ਦਿੱਤਾ, ਵੱਡੀ ਪਦਵੀ ਦੀ ਉਹਨਾਂ ਨੂੰ ਪ੍ਰਾਪਤੀ ਹੋਈ। ਸੰਗ ਉਧਾਰੇ ਸਿੱਖ ਸਮੁਦਾਏ, ਸਤਿਗੁਰੂ ਨਾਨਕ ਦੀ ਕਿਰਪਾ ਦੇ ਨਾਲ ਮਾਨੋ ਕਿ ਬਾਬਾ ਬੁੱਢਾ ਜੀ ਤੇ ਨਿਹਾਲ ਹੋਏ ਹੀ ਹੋਏ, ਪਰ ਬਾਬਾ ਜੀ ਨੇ ਬਹੁਤ ਸਾਰਿਆਂ ਹੋਰ ਵੀ ਸਿੱਖਾਂ ਦਾ ਉਧਾਰ ਕਰ ਦਿੱਤਾ। ਸੁਣ ਗੁਰ ਕਹਿਓ ਤਹਾਂ ਹਮ ਜਾਏ ਸ੍ਰੀ ਕਰਤਾਰਪੁਰਾ ਦਰ ਸਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਅਸੀਂ ਵੀ ਐਸੀ ਜਗ੍ਹਾ ਦਾ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਹਾਂ ਜਿੱਥੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰਹਿੰਦੇ ਸਨ। ਕਰਤਾਰਪੁਰ ਨਗਰੀ ਦਾ ਦਰਸ਼ਨ ਕਰਾਂਗੇ, ਜਿਹੜੀ ਨਗਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਸਾਈ। ਇਮ ਕਹਿ ਸ੍ਰੀ ਗੁਰ ਕੀਨ ਪਿਆਨਾ ਆਪਣੇ ਸੰਗ ਲੀਨ ਤਬ ਪਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਬਚਨ ਕਰਕੇ ਫਿਰ ਸੱਚੇ ਪਾਤਸ਼ਾਹ ਜੀ ਉਥੋਂ ਚੱਲੇ ਨੇ, ਆਪਣੇ ਨਾਲ ਬਾਬਾ ਬੁੱਢਾ ਜੀ ਦੇ ਲੜਕੇ ਭਾਨੇ ਨੂੰ ਲਿਆ। ਬਿਧੀ ਚੰਦ ਆਦਕ ਭਟ ਜੇਈ ਨਾਥ ਸਾਥ ਪ੍ਰਸਥਾਨੇ ਤੇਈ। ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਔਰ ਹੋਰ ਸਤਿਗੁਰਾਂ ਦੇ ਜਿਹੜੇ ਸੂਰਮੇ ਸਨ ਉਹ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲੇ। ਐਰਾਵਤੀ ਉਲੰਘਤ ਗਏ ਸਿਰ ਕਰਤਾਰਪੁਰਾ ਦਰ ਸਏ। ਰਾਵੀ ਦਰਿਆ ਨੂੰ ਪਾਰ ਕੀਤਾ ਹੈ, ਉਥੋਂ ਸ੍ਰੀ ਕਰਤਾਰਪੁਰ ਨਗਰੀ ਦਿਖਾਈ ਦਿੱਤੀ। ਜਹ ਸ੍ਰੀ ਨਾਨਕ ਕੋ ਸਥਾਨ ਹੈ ਤੇ ਉਤਰੇ ਨਮੋ ਤੇ ਠਾਣ। ਜਿੱਥੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਬਣੀ ਹੋਈ ਸੀ, ਉਥੇ ਜਾ ਕੇ ਘੋੜੇ ਤੋਂ ਉਤਰ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੇ। ਕਰੀ ਪ੍ਰਕਰਮਾ ਫਿਰ ਕਰ ਚਾਰ ਪੰਚਾਮ੍ਰਿਤ ਕਰਵਾਇਸ ਤਿਆਰ। ਫਿਰ ਉਸ ਜਗ੍ਹਾ ਦੀਆਂ ਪ੍ਰਕਰਮਾ ਫਿਰ ਕੇ ਚਾਰ ਕੀਤੀਆਂ ਨੇ, ਇਸ ਤੋਂ ਇਲਾਵਾ ਬਹੁਤ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਵਾਇਆ। ਸ੍ਰੀ ਨਾਨਕ ਸਿਮਰੇ ਅਰਦਾਸ ਕਰਿਓ ਵਰਤਾਵਣ ਸਭ ਕੇ ਪਾਸ। ਉਥੇ ਰੁਕ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਕੇ ਅਰਦਾਸਾ ਕੀਤਾ ਗਿਆ ਤੇ ਫਿਰ ਉਹ ਕੜਾ ਪ੍ਰਸ਼ਾਦ ਸਾਰਿਆਂ ਦੇ ਵਿੱਚ ਵਰਤਾ ਦਿੱਤਾ ਗਿਆ। ਸ੍ਰੀ ਅੰਗਦ ਕੋ ਗਾਦੀ ਦੀਨ ਤਿਸ ਥਲ ਜਾਏ ਦਰਸ ਕੋ ਕੀਨ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਉਸ ਜਗ੍ਹਾ ਦਾ ਜਾ ਕੇ ਦਰਸ਼ਨ ਕੀਤਾ ਹੈ ਜਿੱਥੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਗੁਰਿਆਈ ਦਿੱਤੀ ਸੀ। ਬਾਰ ਬਾਰ ਕਰ ਬੰਧਨ ਥਿਰੇ ਤੇਹ ਕੇ ਨਰ ਪੁਨ ਬੂਜਨ ਕਰੇ। ਬਾਰ ਬਾਰ ਉਥੇ ਵੀ ਨਮਸਕਾਰਾਂ ਕੀਤੀਆਂ ਨੇ ਔਰ ਇਸ ਤੋਂ ਇਲਾਵਾ ਪ੍ਰਦਖਣਾ ਕੀਤੀਆਂ ਨੇ। ਤੇਹ ਕੇ ਨਰ ਪੁਨ ਬੂਜਨ ਕਰੇ, ਫਿਰ ਉਥੋਂ ਦੇ ਲੋਕਾਂ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਸਵਾਲ ਕੀਤਾ, ਕਹਿੰਦੇ ਨੇ ਨਹੀਂ ਦੇਹੋਰਾ ਆਵੇ ਸਥਾਨ ਸਕਲ ਭੇਵ ਤਵ ਕੇਨ ਬਖਾਣ। ਸਿੱਖਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦੇਹੁਰਾ ਇਸ ਜਗ੍ਹਾ ਦੇ ਉੱਤੇ ਨਹੀਂ ਬਣਿਆ ਹੋਇਆ। ਉਹਨਾਂ ਦੇ ਬਚਨ ਨੂੰ ਸੁਣ ਕੇ ਫਿਰ ਸਤਿਗੁਰਾਂ ਨੇ ਸਾਰੇ ਭੇਦ ਨੂੰ ਦੱਸਿਆ। ਰਾਵੀ ਇਹਾਂ ਬੇਗ ਕਰ ਆਈ, ਸੋ ਅਵਨੀ ਜਲ ਬਿਖੈ ਵਹਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਵੀ ਦੇ ਪਾਣੀ ਦਾ ਤੇਜ ਜਿਹੜਾ ਪ੍ਰਵਾਹ ਸੀ ਨਾ, ਉਹ ਇੱਥੋਂ ਤੱਕ ਪਹੁੰਚਿਆ ਕਿ ਉਹ ਜਿਹੜੀ ਜਗ੍ਹਾ ਸੀ ਨਾ ਸਤਿਗੁਰਾਂ ਦੀ, ਉਸ ਨੂੰ ਪਾਣੀ ਨੇ ਆਪਣੇ ਵਿੱਚ ਹੀ ਲੀਨ ਕਰ ਲਿਆ। ਪਾਰ ਸਥਾਨ ਜਾਏ ਅਬ ਕਰਿਓ, ਗੁਰ ਕੋ ਬੰਸ ਤਹਾਂ ਹੀ ਥਿਰਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਦਰਿਆ ਤੋਂ ਪਾਰਲੇ ਪਾਸੇ ਹੁਣ ਜਗ੍ਹਾ ਬਣਾਈ ਗਈ ਹੈ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅੰਸ਼ ਮੰਸ਼ ਹੈ ਉਹ ਉੱਥੇ ਵਸਦੀ। ਕਰ ਦਰਸ਼ਨ ਸੁਣ ਕੇ ਸਭ ਗਾਥਾ, ਚੜੇ ਪ੍ਰਭੂ ਸੈਣਾ ਗਨ ਸਾਥਾ। ਦਰਸ਼ਨ ਕਰਕੇ ਸਾਰੀ ਗਾਥਾ ਨੂੰ ਕਥਾ ਨੂੰ ਸੁਣ ਕੇ ਫਿਰ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੈ ਔਰ ਅੱਗੇ ਚੱਲੇ ਨੇ ਆਪਣੇ ਸੈਣਾ ਦੇ ਨਾਲ। ਰਾਵੀ ਲਾਂਘਤ ਤਤਸ਼ਿਨ ਗਏ, ਪਹੁੰਚ ਦੇਹੁਰਾ ਦਰਸ਼ਨ ਕੀਏ। ਰਾਵੀ ਨੂੰ ਉਲੰਘ ਕੇ ਪਾਰ ਕਰਕੇ ਤਤਸ਼ਿਨ ਹੀ ਉੱਥੇ ਪਹੁੰਚੇ ਨੇ ਜਿੱਥੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦੇਹਰਾ ਬਣਿਆ ਹੋਇਆ, ਉੱਥੇ ਜਾ ਕੇ ਦਰਸ਼ਨ ਕੀਤਾ।
ਹੈ ਤੇ ਉਤਰ ਗਏ ਪ੍ਰਭ ਨੇਰੇ, ਕਰਿਓ ਪ੍ਰਣਾਮ ਦਰਸ ਕੋ ਹੇਰੇ।
ਘੋੜੇ ਤੋਂ ਉਤਰ ਕੇ ਸਤਿਗੁਰੂ ਜੀ ਲਾਗੇ ਗਏ ਨੇ, ਪ੍ਰਣਾਮ ਕੀਤਾ ਹੈ ਔਰ ਦਰਸ਼ਨ ਕੀਤਾ।
ਬਹੁਰ ਪ੍ਰਕਰਮਾ ਫਿਰ ਕਰ ਦੇਣ, ਬੈਠ ਗਏ ਪੁਨ ਅਗਰ ਪ੍ਰਵੇਨ।
ਫਿਰ ਸਤਿਗੁਰੂ ਜੀ ਉਸ ਜਗ੍ਹਾ ਦੇ ਅੱਗੇ ਬੈਠ ਗਏ।
ਧਰਮ ਚੰਦ ਸ੍ਰੀ ਨਾਨਕ ਪੋਤਾ, ਜਿਸ ਤੇ ਬਦਨ ਬਾਂਸ ਅਦੋਤਾ।
ਕਵੀ ਜੀ ਲਿਖਦੇ ਨੇ ਕਿ ਧਰਮ ਚੰਦ ਜੀ ਜਿਹੜੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਸਨ, ਜਿਨ੍ਹਾਂ ਨੇ ਵੇਦੀ ਵੰਸ਼ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ ਤੇ ਵੇਦੀਆਂ ਦੇ ਵੰਸ਼ ਨੂੰ ਬਹੁਤ ਜ਼ਿਆਦਾ ਪ੍ਰਗਟ ਕੀਤਾ।
ਤੇਹ ਸੁਧ ਭਾਈ ਗੁਰੂ ਚਲ ਆਏ, ਸਭ ਕੁਟੰਬ ਜੁਤ ਆਨੰਦ ਪਾਏ।
ਧਰਮ ਚੰਦ ਨੂੰ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਏ ਨੇ, ਸਭ ਕੁਟੰਬ ਜੁਤ ਆਨੰਦ ਪਾਏ। ਸਾਰੇ ਪਰਿਵਾਰ ਦੇ ਸਮੇਤ ਧਰਮ ਚੰਦ ਜੀ ਬੜੇ ਆਨੰਦਿਤ ਹੋਏ।
ਦੋਏ ਪੁੱਤਰ ਕੋ ਲੈ ਕਰ ਸਾਥ, ਆਇਸ ਤੁਰਤ ਜਹਾਂ ਗੁਰ ਨਾਥ।
ਧਰਮ ਚੰਦ ਜੀ ਆਪਣਿਆਂ ਦੋ ਪੁੱਤਰਾਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਨੇ।
ਤਿੰਨ ਕੋ ਮਾਣ ਰਾਖ ਬੇਹੇਤ, ਖਰੇ ਪਏ ਸੋਡੀ ਕੁਲ ਕੇਤ।
ਉਹਨਾਂ ਦਾ ਮਾਣ, ਉਹਨਾਂ ਦਾ ਸਤਿਕਾਰ ਰੱਖਣ ਦੇ ਵਾਸਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਜੋ ਕਿ ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਨੇ, ਉੱਠ ਕੇ ਖੜੇ ਹੋ ਗਏ।
ਸ੍ਰੀ ਨਾਨਕ ਮਹਿਮਾ ਬੜ ਜਾਨ, ਪ੍ਰਥਮ ਬੰਦਨਾ ਸ੍ਰੀ ਗੁਰ ਠਾਨ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਜਾਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਧਰਮ ਚੰਦ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਸਾਦਰ ਬਹੁਰ ਬੈਠਬੋ ਕਰੇ, ਕੁਸ਼ਲ ਪ੍ਰਸ਼ਨ ਕਰ ਆਨੰਦ ਭਰੇ।
ਸਤਿਕਾਰ ਦੇ ਨਾਲ ਸਤਿਗੁਰਾਂ ਨੇ ਆਪਣੇ ਲਾਗੇ ਬਿਠਾਇਆ ਤੇ ਫਿਰ ਰਾਜੀ ਖੁਸ਼ੀ ਦੀ ਖਬਰ ਸਾਰ ਲਈ।
ਬਹੁ ਪ੍ਰਸਾਦ ਸਤਿਗੁਰੂ ਮੰਗਾਇਓ, ਸ੍ਰੀ ਨਾਨਕ ਕੋ ਅਰਪ ਵਰਤਾਇਓ।
ਬਹੁਤਾ ਸਾਰਾ ਕੜਾਹ ਪ੍ਰਸ਼ਾਦ ਸਤਿਗੁਰਾਂ ਨੇ ਮੰਗਵਾਇਆ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਨੂੰ ਅਰਪਣ ਕਰਕੇ ਫੇਰ ਪ੍ਰਸ਼ਾਦ ਵਰਤਾ ਦਿੱਤਾ ਗਿਆ।
ਏਕ ਸਹਸਰ ਰਜਤ ਪਣ ਲਇਓ, ਅਗਰ ਦੇਹੋਰੇ ਕੇ ਧਰ ਦਇਓ।
1000 ਰੁਪਇਆ
ਸਤਿਗੁਰੁ ਸੱਚੇ ਪਾਤਸ਼ਾਹ ਜੀ ਨੇ ਉਸ ਦੇਹੁਰੇ ਦੇ ਅੱਗੇ ਨਮਸਕਾਰ ਕੀਤਾ। ਕੰਚਨ ਕੇ ਕੰਕਣ ਮੰਗਵਾਏ, ਕੋਸ਼ ਪਤਬ ਆਨੇ ਸਹਸਾਏ। ਪਹਿਲਾਂ ਦੇਹੁਰੇ ਦੇ ਅੱਗੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ 1000 ਰੁਪਇਆ ਮੱਥਾ ਟੇਕਿਆ ਤੇ ਫਿਰ ਕੰਚਨ ਦੇ ਸੋਨੇ ਦੇ ਕੜੇ ਮੰਗਵਾਏ। ਜਿਹੜਾ ਸਤਿਗੁਰਾਂ ਦਾ ਖਜ਼ਾਨਚੀ ਸੀ ਉਸ ਨੇ ਤਤ ਛਿਨ ਹੀ ਕੜੇ ਲਿਆ ਕੇ ਸਤਿਗੁਰਾਂ ਦੇ ਅੱਗੇ ਹਾਜ਼ਰ ਕੀਤੇ। ਮਿਹਰ ਚੰਦ ਮਾਣਕ ਚੰਦ ਦੋ ਪਹਿਰਾਏ ਕਹਿ ਸਾਦਰ ਸੋ। ਧਰਮ ਚੰਦ ਜੀ ਜਿਹੜੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਸਨ, ਉਹ ਆਪਣੇ ਦੋ ਪੁੱਤਰਾਂ ਨੂੰ ਨਾਲ ਲੈ ਕੇ ਆਏ ਸਨ। ਕਵੀ ਜੀ ਲਿਖਦੇ ਨੇ ਇੱਕ ਦਾ ਨਾਮ ਸੀ ਮਿਹਰ ਚੰਦ ਤੇ ਦੂਸਰੇ ਦਾ ਨਾਮ ਸੀ ਮਾਣਕ ਚੰਦ। ਸਤਿਗੁਰਾਂ ਨੇ ਉਹ ਜਿਹੜੇ ਕੜੇ ਮੰਗਵਾਏ ਨੇ ਉਹਨਾਂ ਦੋਵਾਂ ਦੇ ਹੱਥਾਂ ਦੇ ਵਿੱਚ ਪਹਿਨਾ ਦਿੱਤੇ। ਧਰਮ ਚੰਦ ਕਰਵਾਇਓ ਡੇਰਾ, ਜਥਾ ਜੋਗ ਥਲ ਦੀਨ ਬਸੇਰਾ। ਇਸ ਤੋਂ ਬਾਅਦ ਧਰਮ ਚੰਦ ਨੇ ਸੋਹਣੀ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਡੇਰਾ ਲਵਾਇਆ, ਯਥਾ ਯੋਗ ਉੱਥੇ ਸਤਿਗੁਰਾਂ ਨੇ ਵਸੇਬਾ ਕੀਤਾ। ਯਥਾ ਸ਼ਕਤ ਸੇਵਾ ਕਰਵਾਈ, ਤੈਂ ਸਿਰ ਸਤਿਗੁਰ ਨਿਸਾ ਬਤਾਈ। ਕਵੀ ਜੀ ਲਿਖਦੇ ਨੇ ਯਥਾ ਸ਼ਕਤ ਸਾਰਿਆਂ ਦੀ ਸੇਵਾ ਕੀਤੀ ਗਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹ ਰਾਤ ਉੱਥੇ ਬਤੀਤ ਕੀਤੀ। ਭਾਈ ਪ੍ਰਭਾਤ ਧਰਮ ਚੰਦ ਆਏ, ਪ੍ਰਥਮ ਗੁਰੂ ਕੇ ਚਲਤ ਸੁਨਾਏ। ਅਗਲੀ ਜਦੋਂ ਹੀ ਸਵੇਰ ਹੋਈ ਤੇ ਧਰਮ ਚੰਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ। ਗੁਰੂ ਪ੍ਰਥਮ ਕੇ ਚਲਤ ਸੁਨਾਏ, ਧਰਮ ਚੰਦ ਨੇ ਉਸ ਵੇਲੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਾਰੇ ਕੌਤਕ ਸਤਿਗੁਰਾਂ ਨੂੰ ਸੁਨਾਏ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਉਸ ਜਗ੍ਹਾ ਦੇ ਉੱਤੇ ਪਹੁੰਚੇ। ਇੱਕ ਦਿਨ ਸਤਿਗੁਰੂ ਅਸਵਾਰ ਹੋ ਕੇ ਰਾਵੀ ਨਦੀਓਂ ਪਾਰ ਹੋ ਜਾਂਦੇ ਨੇ। ਆਦ ਗੁਰੂ ਜੀ ਦਾ ਅਸਥਾਨ ਸੁੰਦਰ ਵੇਖ ਅਦਬ ਕਰ ਸੀਸ ਝੁਕਾਉਂਦੇ ਨੇ। ਬਾਹਰ ਬਾਗ ਦੇ ਵਿੱਚ ਲਗਾਏ ਡੇਰਾ, ਮੰਜੀ ਸਾਹਿਬ ਪ੍ਰਸ਼ਾਦ ਚੜਾਉਂਦੇ ਨੇ। ਉਸੇ ਥਾਨ ਕਹਿੰਦੇ ਧਰਮ ਚੰਦ ਮਿਲਿਆ, ਉਹਦੇ ਨਾਲ ਡੇਹਰੇ ਸਾਹਿਬ ਆਉਂਦੇ ਨੇ। ਦਾਨ ਪੁੰਨ ਗਰੀਬਾਂ ਨੂੰ ਬਹੁਤ ਕੀਤਾ, ਪ੍ਰਸ਼ਾਦ ਮੰਗਾਏ ਕੇ ਵਰਤਾਉਂਦੇ ਨੇ। ਮਾਣਕ ਚੰਦ ਅਤੇ ਮਿਹਰ ਚੰਦ ਤਾਈ ਜ਼ੇਵਰ ਕੱਪੜੇ ਗੁਰੂ ਦੁਆਉਂਦੇ ਨੇ। ਆਦ ਸਤਿਗੁਰਾਂ ਦੀ ਅੰਸ ਜਾਣ ਕਰਕੇ ਆਦਰ ਸਭ ਦਾ ਬੜਾ ਕਰਾਉਂਦੇ ਨੇ। ਇੱਕ ਰਾਤ ਸਤਿਗੁਰੂ ਜੀ ਰਹੇ ਉੱਥੇ, ਪ੍ਰਸੰਗ ਕਈ ਸੁਣ ਸੁਣਾਉਂਦੇ ਨੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇੱਕ ਰਾਤ ਉੱਥੇ ਰਹੇ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਾਰੇ ਪ੍ਰਸੰਗ ਧਰਮ ਚੰਦ ਤੋਂ ਸਤਿਗੁਰਾਂ ਨੇ ਸੁਣੇ। ਉਸ ਜਗ੍ਹਾ ਨੂੰ ਹੁਣ ਡੇਰਾ ਸਾਹਿਬ ਆਖਿਆ ਜਾਂਦਾ। ਕਰਤਾਰਪੁਰ ਨਗਰੀ ਜਿਹੜੀ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਵਸਾਈ ਸੀ ਉਹ ਹੁਣ ਮੌਜੂਦ ਨਹੀਂ ਹੈ। ਜਿਹੜੀ ਜਗ੍ਹਾ ਉਸਦੇ ਇਵਜ ਦੇ ਵਾਸਤੇ ਬਣੀ ਹੈ ਉਹਨੂੰ ਹੁਣ ਡੇਰਾ ਸਾਹਿਬ ਆਖਿਆ ਜਾਂਦਾ। ਕਵੀ ਜੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਬੂਜਣ ਕਰੇ ਸ੍ਰੀ ਚੰਦ ਜੇਈ, ਕਿਸ ਸਥਾਨ ਤਪ ਤਾਪਤ ਤੇਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਧਰਮ ਚੰਦ ਦੇ ਕੋਲੋਂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਜਿਹੜੇ ਕਿ ਸ੍ਰੀ ਚੰਦ ਜੀ ਨੇ ਉਹ ਕਿੱਥੇ ਬੈਠ ਕੇ ਤਪ ਦੀ ਸਾਧਨਾ ਕਰ ਰਹੇ ਨੇ।
ਚਲੋ ਸੰਗ ਤਿੰਨ ਦਰਸ਼ਨ ਕਰੀਏ, ਪਰਮ ਬ੍ਰਿਧ ਪਦ ਪਰਸਨ ਧਰੀਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਸਾਡੇ ਨਾਲ ਚਲੋ, ਅਸੀਂ ਸ੍ਰੀ ਚੰਦ ਜੀ ਦਾ ਦਰਸ਼ਨ ਜਾ ਕੇ ਕਰਨਾ ਚਾਹੁੰਦੇ ਹਾਂ, ਜਿਹੜੇ ਕਿ ਬਹੁਤ ਹੀ ਜ਼ਿਆਦਾ ਵੱਡੀ ਉਮਰ ਦੇ ਮਾਲਕ ਨੇ ਔਰ ਇਸ ਤੋਂ ਇਲਾਵਾ ਉਹ ਪਰਮ ਉਦਾਰ ਵੀ ਨੇ, ਉਹਨਾਂ ਦੇ ਚਰਨਾਂ ਨੂੰ ਜਾ ਕੇ ਪਰਸੀ।
ਹਿਮ ਕਹਿ ਲਏ ਧਰਮਾਸਸ ਸੰਗ,
गमने सतगुर चढ़े तुरंग। कवि जी लिखते ने इस तरीके दे नाल धर्म चंद नू ना लैके घोड़े दी सवारी कीती ते श्री चंद जी दा दर्शन करन दे वास्ते चले गए।
श्री नानक के रुचर बिलास मग में करते जात पर काश।
रस्ते दे विच सतगुरु नानक दे सच्चे पातशाह जी दे कौतकां दे जिहड़े वचन ने ओह इक दूजे दे नाल करदे गए।
पहुंचे थित टाली के तरे परम ब्रेद शुभ आसन करे।
जदों उत्थे पहुंचे की देखिया एक बहुत वड्डा टाली दा रुख सी, जिस टाली दे रुख दे थले श्री चंद जी जिहड़े के बहुत वड्डी अवस्था दे मालक ने ओ बैठे सन।
है ते उत्तर दूर ते आए श्री हर गोविंद सिख समुदाए।
दूरों ही श्री चंद जी नूं बैठिया वेख्या घोड़े तो सतगुरु जी थले उतरे ने, होर भी सतगुरां दे जिहड़े सिख सी ना ओह भी नाल आए।
धर्म चंद को लेकर साथ बंधन करी जोर जुग हाथ।
धर्म चंद नूं ना लैके श्री चंद जी दे कोल पहुंचे ने, आण के हथ जोड़ के सारयां ने श्री चंद चरणा दे उत्ते नमस्कार कीते।
अपर सकल ही करें पर नाम बैठे गुरु सुत तप के ताम।
कवि जी लिखते ने सारयां ने आण के प्रणामा कीतिया ने, बैठे गुरु सुत गुरु दे पुत्र भाव के सतगुरु नानक दे सच्चे पातशाह जी दे सुपुत्र बैठे ने, तप के ताम जेड़े के मानो तप दा घर ने।
बैठे सन मुख मोद उपाए श्री चंद बोलियो सत पाए।
जदों सामने खुशी नूं तारण करके सारे बैठ गए, उस वेले श्री चंद बोले सत पाए, भाव के श्री चंद जी सहज सभा बोले।
कहिंदे ने कहो पुरखा है कुशल तुम्हारे करियो जंग गण दुष्टन मारे।
श्री चंद ने सतगुरां नूं आख्या कहिंदे ने दस पुरखा तू राजी खुशी है करियो जंग गण दुष्टन मारे। पता लग्या कि दुष्टां दे नाल वड्डा जंग कीता है ते बड़िया तुरकां नूं मारे।
सुन श्री हर गोविंद उचारी कुशल हमारे कृपा तुम्हारी।
हाथ जोड़ के सतगुरु हरगोविंद सच्चे पातशाह जी ने बेनती कीती, कहिंदे ने जी बड़ा राजी खुशी है तुहाडी बड़ी कृपा है।
पाए आप को बिल रप काए रण विशाल कर महा संगाए।
सतगुरु जी कहिंदे ने कि तुहाडी कृपा दे नाल बड़ा राजी खुशी है, तुहाडी कृपा दे नाल बल दी प्राप्ति कीती, ताकत नूं अख्तियार कीता, वड्डा रण कीता, वड्डा जंग कीता जिदे विच असीं तुरकां नूं मारिया, तुसीं बड़ी साडी रखिया कीती।
इत्ते आदिक कर बाक बिलास केतक काल बैठ कर पास।
ग्रंथाकार भाई संतोख सिंह जी लिखदे ने इस तरह दे बहुत सारे बचन बिलास सतगुरु हरगोविंद सच्चे पातशाह जी ने श्री चंद नाल कीते ते काफी सारा समा उन्हां दे लागे बैठे रहे।
बहोर बंद कर आयसलीन उठे गुरु पग बंधन कीन।
इस तों बाद हथ जोड़ के श्री चंद तों जाण दी आग्या लई सतगुरां ने उठे गुरु पग बंधन कीन। सतगुरु हरगोविंद सच्चे पातशाह जी ने श्री चंद दे चरणा दे उते नमस्कार कीते ते उठ पे।
धर्म चंद को लेकर साथ आए निज नवेश को नाथ।
धर्म चंद नूं अपने नाल लिया है ते जिथे सतगुरां ने डेरा कीता सी उथे आण के रुके।
तीन जामनी बस कर स्वामी पुण तैयारी कर अंतर जामी।
ग्रंथाकार भाई संतोख सिंह जी लिखदे ने कि सतगुरु हरगोविंद सच्चे पातशाह जी ने तीन रातां उथे विश्राम कीता ते फिर अंतरजामी सतगुरां ने जाण दी तैयारी कीती।
बंधन करी देहोरे जाए चतर परकर्मा दे गुर थाए। ਜਾਣ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦੇਹਰੇ ਨੂੰ ਜਾ ਕੇ ਨਮਸਕਾਰ ਕੀਤੇ ਤੇ ਚਾਰ ਪਰਿਕਰਮਾ ਕੀਤੇ। ਧਰਮ ਚੰਦ ਸੋ ਮਿਲ ਕਰ ਚੜੇ, ਸੰਗ ਸੁਪਟ ਗਣ ਮਨ ਮੁਦ ਬੜੇ। ਧਰਮ ਚੰਦ ਦੇ ਨਾਲ ਮਿਲ ਕੇ ਸਤਿਗੁਰਾਂ ਨੇ ਤਿਆਰੀ ਕੀਤੀ ਹੈ। ਸੰਗ ਸੁਪਟ ਗਣ ਮਨ ਮੁਦ ਬੜੇ, ਸਤਿਗੁਰਾਂ ਦੇ ਨਾਲ ਸਤਿਗੁਰਾਂ ਦੇ ਬਹੁਤ ਸਾਰੇ ਸ਼ਸਤਰਧਾਰੀ ਯੋਧੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਪ੍ਰੇਮ। ਤਤ ਸ਼ਿਨ ਆਏ ਬ੍ਰਿਧ ਕੇ ਗ੍ਰਾਮ, ਡੇਰਾ ਕਰਤ ਪਾਏ ਸੁਖ ਧਾਮੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੇਰਾ ਬਾਬਾ ਨਾਨਕ ਜਿਹੜੀ ਜਗ੍ਹਾ ਨੂੰ ਅੱਜ ਕੱਲ ਆਖਿਆ ਜਾਂਦਾ ਹੈ, ਉਥੋਂ ਚੱਲ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਮੇਤ ਰਮਦਾਸ ਪਿੰਡ ਪਹੁੰਚੇ ਨੇ, ਜਿਹੜਾ ਕਿ ਬਾਬਾ ਬੁੱਢਾ ਜੀ ਦਾ ਪਿੰਡ ਹੈ। ਡੇਰਾ ਕਰਤ ਭਏ ਸੁਖ ਧਾਮੂ, ਸਤਿਗੁਰਾਂ ਨੇ ਉਸ ਪਿੰਡ ਦੇ ਵਿੱਚ ਆਣ ਕੇ ਡੇਰਾ ਲਾਇਆ। ਦਿਨ ਪ੍ਰਤੀ ਕਰਤ ਬਿਲਾਸ ਨਵੀਨ, ਸ੍ਰੀ ਹਰ ਗੋਬਿੰਦ ਬੀਰ ਪਰ ਬੀਨ। ਕਵੀ ਜੀ ਲਿਖਦੇ ਨੇ ਕਿ ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਵੇਂ ਤੋਂ ਨਵੇਂ ਕੌਤਕ ਕਰਦੇ ਨੇ, ਜਿਹੜੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਔਰ ਸੂਰਮੇ ਨੇ। ਕਬ ਕਬ ਚੜੈ ਅਖੇਰ ਬਿਹਾਰ, ਬਣ ਕੇ ਦੁਸ਼ਟ ਜੀਵ ਗਨ ਮਾਰੈ। ਕਵੀ ਜੀ ਲਿਖਦੇ ਨੇ ਕਿ ਕਦੇ ਕਦੇ ਸ਼ਿਕਾਰ ਦੀ ਬ੍ਰਿਤੀ ਨੂੰ ਧਾਰਨ ਕਰਕੇ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਜੰਗਲ ਦੇ ਵਿੱਚ ਜਾਂਦੇ। ਪਾਨਾ ਰਹਿ ਸੰਗ ਜਹ ਜਾਵੇ, ਸਤਿਗੁਰ ਸੇਵ ਪਰਮ ਸੁਖ ਪਾਵੇ। ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦਾ ਲੜਕਾ ਜਿਸਦਾ ਨਾਮ ਪਾਨਾ ਹੈ, ਉਹ ਸਤਿਗੁਰਾਂ ਦੇ ਹਮੇਸ਼ਾ ਨਾਲ ਰਹਿੰਦਾ ਹੈ, ਸਤਿਗੁਰਾਂ ਦੀ ਸੇਵਾ ਕਰਕੇ ਪਰਮ ਸੁਖਾਂ ਦੀ ਪ੍ਰਾਪਤੀ ਕਰਦਾ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਦੀਪ ਮਾਲ ਕੋ ਦਿਵਸ ਤਬ ਆਏ ਸਮੀਪ ਪਛਾਣ, ਸ੍ਰੀ ਅਮਰਤ ਸਰ ਦਰਸ ਕੋ ਇੱਛਾ ਪਈ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਵਾਲੀ ਦੇ ਮੇਲੇ ਦਾ ਦਿਨ ਬਹੁਤ ਜ਼ਿਆਦਾ ਲਾਗੇ ਆ ਗਿਆ ਸੀ, ਇਸ ਗੱਲ ਨੂੰ ਪਛਾਣ ਕੇ ਸਾਰਿਆਂ ਦੇ ਮਨ ਦੇ ਵਿੱਚ ਅੰਮ੍ਰਿਤਸਰ ਜਾਣ ਦੀ ਬਹੁਤ ਜ਼ਿਆਦਾ ਇੱਛਾ ਪੈਦਾ ਹੋਈ। ਬਿਧੀ ਚੰਦ ਪਾਈ ਗੁਰਦਾਸ, ਇਤਿਹਾਦਕ ਸਿੱਖ ਅਪਰ ਜੇ ਪਾਸ। ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਇਸ ਤਰ੍ਹਾਂ ਦੇ ਬਹੁਤ ਸਾਰੇ ਸਿੱਖ ਇੱਕ ਦਿਨ ਸਤਿਗੁਰਾਂ ਦੇ ਲਾਗੇ ਬੈਠੇ ਸਨ। ਹਾਥ ਜੋਰ ਸਭ ਹੋਣ ਸੁਣਾਇਓ, ਸ੍ਰੀ ਗੁਰੂ ਸੁਣੋ ਸਵਣ ਮਨ ਪਾਇਓ। ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਮਨ ਇਸ ਤਰ੍ਹਾਂ ਕਰਦਾ ਹੈ। ਅੱਗੇ ਉਸ ਗੱਲ ਦਾ ਖੁਲਾਸਾ ਕਰਦੇ ਨੇ। ਦਰਸ਼ਨ ਸਵੈ ਸੁਦਾ ਸਰ ਚਾਹਤ, ਚੌ ਦਿਸ਼ ਕੋ ਨਰ ਮੇਲ ਉਮਾਹਤ। ਗਰੀਬ ਨਵਾਜ, ਸਾਰੇ ਇਹ ਚਾਹ ਕਰਦੇ ਨੇ ਕਿ ਦੀਵਾਲੀ ਦਾ ਮੇਲਾ ਲਾਗੇ ਆਇਆ ਹੋਇਆ, ਇਸ ਕਰਕੇ ਅੰਮ੍ਰਿਤਸਰ ਪਹੁੰਚਣਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੇ ਇਲਾਕਿਆਂ ਤੋਂ ਸੰਗਤਾਂ ਉੱਥੇ ਇਕੱਠੀਆਂ ਹੋਣਗੀਆਂ। ਦੀਪ ਮਾਲ ਕਾ ਦਿਨ ਨੀਅਰ ਆਵਾ, ਯਾ ਤੇ ਅਧ ਕਰੇ ਦਾ ਲਲ ਚਾਵਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਦੀਵਾਲੀ ਦੇ ਮੇਲੇ ਦਾ ਦਿਨ ਬਹੁਤ ਜ਼ਿਆਦਾ ਲਾਗੇ ਆ ਗਿਆ, ਇਸ ਕਰਕੇ ਸਾਰਿਆਂ ਦਾ ਮਨ ਲਚਾਉਂਦਾ ਹੈ ਕਿ ਅੰਮ੍ਰਿਤਸਰ ਪਹੁੰਚਿਆ ਜਾਵੇ। ਸ੍ਰੀ ਹਰ ਗੋਬਿੰਦ ਸੁਣ ਕਰ ਬਾਣੀ, ਆਛੀ ਬਾਤ ਕਹੀ ਤਬ ਮਾਨੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਨੂੰ ਸੁਣਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਆਛੀ ਬਾਤ, ਕਹਿੰਦੇ ਨੇ ਬਹੁਤ ਚੰਗੀ ਗੱਲ ਹੈ, ਉਹਨਾਂ ਦੀ ਗੱਲ ਨੂੰ ਪ੍ਰਵਾਨ ਕਰ ਲਿਆ। ਹੋਤ ਪ੍ਰਭਾਤ ਕਰੈ ਪ੍ਰਸਥਾਨ, ਸਭਨ ਭਇਓ ਮਨ ਆਨੰਦ ਮਹਾਨਾ। ਸਤਿਗੁਰਾਂ ਨੇ ਬਚਨ ਕੀਤਾ ਕਿ ਸਵੇਰ ਹੋਣ ਦੇ ਨਾਲ ਹੀ ਤਿਆਰੀ ਕੀਤੀ ਜਾਵੇਗੀ। ਜਦੋਂ ਇਸ ਤਰ੍ਹਾਂ ਦਾ ਬਚਨ ਕੀਤਾ, ਕਵੀ ਜੀ ਲਿਖਦੇ ਨੇ, ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ। ਇਮ ਕਹਿ ਦਿਨ ਯਾਰ ਨਿਸਾ ਬਿਤਾਈ, ਭਈ ਪ੍ਰਾਤ ਤਿਆਰੀ ਕਰਵਾਈ। ਇਸ ਤਰ੍ਹਾਂ ਕਹਿ ਕੇ ਉਸ ਦਿਨ ਨੂੰ ਤੇ ਰਾਤ ਨੂੰ ਬਤੀਤ ਕੀਤਾ। ਅਗਲੀ ਜਦੋਂ ਹੀ ਸਵੇਰ ਹੋਈ ਤੇ ਸਤਿਗੁਰਾਂ ਨੇ ਜਾਣ ਦੀ ਤਿਆਰੀ ਕਰਵਾਈ। ਭਾਨੇ ਕਹਿਓ ਸੁਣੋ ਪ੍ਰਭੂ ਨਾਥ, ਮੈਂ ਅਬ ਚਲੋ ਆਪਕੇ ਸਾਥ। ਜਦੋਂ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰ ਹੋਏ ਤੇ ਭਾਨੇ ਨੇ ਹੱਥ ਜੋੜ ਕੇ ਅਰਜ ਕੀਤੀ, ਕਹਿੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਇਹ ਉਪਦੇਸ਼ ਪਿਤਾ ਨੇ ਦੀਨਾ, ਗੁਰ ਸੰਗਤ ਨਿਤ ਕਰੋ ਪਰਵੀਨਾ। ਪਾਨਾ ਸਾਹਿਬ ਕਹਿੰਦੇ ਨੇ ਕਿ ਮੇਰੇ ਪਿਤਾ ਭਾਵ ਕੇ ਬਾਬਾ ਬੁੱਢਾ ਜੀ ਨੇ ਮੈਨੂੰ ਹੁਕਮ ਕੀਤਾ ਸੀ ਕਿ ਗੁਰ ਸੰਗਤ ਨਿਤ ਕਰੋ ਪਰਵੀਨਾ, ਕਿ ਇਹ ਸ੍ਰੇਸ਼ਟ ਬੁੱਧੀ ਵਾਲਿਆ ਹਮੇਸ਼ਾ ਗੁਰੂ ਦੀ ਤੇ ਗੁਰੂ ਦੀ ਸੰਗਤ ਦਾ ਸੰਗ ਕਰੇ। ਸੋ ਮੈਂ ਕਰੋ ਨਾ ਤਿਆਗੋ ਕਬੈ, ਦਿਓ ਆਇਸ ਹੋਵੋ ਸਗ ਅਬੈ। ਇਸ ਕਰਕੇ ਪਾਨਾ ਜੀ ਕਹਿੰਦੇ ਨੇ ਕਿ ਮੈਂ ਤੁਹਾਡਾ ਸੰਗ ਵੀ ਕਰਨਾ ਚਾਹੁੰਦਾ, ਸੰਗਤ ਦੇ ਵਿੱਚ ਵੀ ਰਹਿਣਾ ਚਾਹੁੰਦਾ, ਇਸ ਕਰਕੇ ਮੈਂ ਤੁਹਾਡੇ ਸਾਥ ਨੂੰ ਛੱਡ ਨਹੀਂ ਸਕਦਾ, ਕਿਰਪਾ ਕਰਕੇ ਮੈਨੂੰ ਆਗਿਆ ਦਿਓ ਕਿ ਮੈਂ ਵੀ ਤੁਹਾਡੇ ਨਾਲ ਹੀ ਜਾਵਾਂ। ਸ੍ਰੀ ਗੁਰ ਤਿਸ ਕੋ ਤੀਰਜ ਦਇਓ, ਬ੍ਰਿਧ ਸਾਹਿਬ ਪਲੋ ਕੇ ਅਬ ਪਾਇਓ। ਪਾਨੇ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਨੇ ਨੂੰ ਧੀਰੀ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਪਰਲੋਕ ਚਲੇ ਗਏ ਨੇ, ਇਸ ਕਰਕੇ ਇਹਾਂ ਰਹਿਣ ਹੀ ਅਬ ਬਣ ਆਵੇ, ਤੈਨੂੰ ਇੱਥੇ ਰਹਿਣਾ ਹੀ ਯੋਗ ਬਣਦਾ। ਬਹੁਰੋ ਸੰਗ ਰਹਿਣ ਹੀ ਪਾਵੇ। ਸਤਿਗੁਰੂ ਜੀ ਕਹਿੰਦੇ ਨੇ ਥੋੜਾ ਸਮਾਂ ਇੱਥੇ ਰਹਿ, ਫਿਰ ਕਾਫੀ ਸਾਰਾ ਸਮਾਂ ਬਤੀਤ ਕਰਕੇ ਫਿਰ ਤੂੰ ਸਾਡੇ ਕੋਲ ਆ ਜਾ। ਇਮ ਕਹਿ ਹੈ ਅਰੂੜੇ ਸਵਾਮੀ, ਭਏ ਸੁਦਾ ਸਰ ਮਾਰਗ ਗਾਮੀ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਸੁਦਾ ਸਰ ਦੇ ਰਸਤੇ ਦੇ ਉੱਤੇ ਭਾਵ ਕੇ ਅੰਮ੍ਰਿਤਸਰ ਦੇ ਰਸਤੇ ਦੇ ਉੱਤੇ ਚੱਲ ਪਏ। ਦਿਵਸ ਟਰੇ ਲੱਗ ਪਹੁੰਚੇ ਜਾਏ, ਚਮੂ ਸੰਗ ਆਈ ਸਮੁਦਾਏ। ਦਿਨ ਦੇ ਢਲਾ ਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ। ਸਤਿਗੁਰਾਂ ਦੇ ਨਾਲ ਸਤਿਗੁਰਾਂ ਦੀ ਬਹੁਤ ਸਾਰੀ ਫੌਜ ਸੀ। ਇੱਕ ਸੇਵਕ ਕੋ ਅਗਰ ਪਠਾਇਓ, ਪੰਚਾਮ੍ਰਿਤ ਰਾਸ ਕਰਵਾਇਓ। ਨਗਰੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕਵੀ ਜੀ ਲਿਖਦੇ ਨੇ ਕਿ ਇੱਕ ਸਿੱਖ ਨੂੰ ਪਹਿਲਾਂ ਹੀ ਭੇਜ ਦਿੱਤਾ ਸੀ, ਜਿਨ੍ਹੇ ਜਾ ਕੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ। ਪ੍ਰਥਮ ਬੈਠ ਕਰ ਚਰਨ ਪਖਾਰੇ, ਕਰਿਓ ਇਸ਼ਨਾਨ ਕੂਪ ਕੇ ਬਾਰੇ। ਪਹਿਲਾਂ ਸਤਿਗੁਰਾਂ ਨੇ ਨਗਰੀ ਤੋਂ ਬਾਹਰ ਹੀ ਆਪਣੇ ਚਰਨਾਂ ਨੂੰ ਧੋਤਾ ਹੈ ਤੇ ਖੂਹ ਦੇ ਪਾਣੀ ਦੇ ਨਾਲ ਇਸ਼ਨਾਨ ਕੀਤਾ। ਪੁਣੋ ਸੁਧਾ ਸਰ ਗਮਨੇ ਤੀਰ, ਕਰਕੇ ਨਮੋ ਨਹਾਨੇ ਤੀਰ। ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸਰੋਵਰ ਦੇ ਕੋਲ ਗਏ ਨੇ, ਕਰਕੇ ਨਮੋ ਨਹਾਨੇ ਤੀਰ, ਜਾ ਕੇ ਸਰੋਵਰ ਨੂੰ ਪਹਿਲਾਂ ਨਮਸਕਾਰ ਕੀਤੀ ਤੇ ਫਿਰ ਦੁਬਾਰਾ ਉਸ ਪਵਿੱਤਰ ਪਾਣੀ ਦੇ ਵਿੱਚ ਸਤਿਗੁਰਾਂ ਨੇ ਇਸ਼ਨਾਨ ਕੀਤਾ। ਜਿਸ ਤਰ੍ਹਾਂ ਕਿ ਤੁਸੀਂ ਇੱਥੇ ਵੀ ਭੈਣੀ ਸਾਹਿਬ ਦੇ ਵਿੱਚ ਮਰਯਾਦਾ ਦੇਖਦੇ ਹੋ ਕਿ ਪਹਿਲਾਂ ਪਾਣੀ ਕੱਢ ਕੇ ਬਾਲਟੀ ਦੇ ਨਾਲ ਜਾਂ ਕਿਸੇ ਹੋਰ ਪੀਪੇ ਆਦਿਕ ਬਰਤਨ ਦੇ ਨਾਲ ਬਾਹਰ ਨਹਾਇਆ ਜਾਂਦਾ ਹੈ, ਪਹਿਲਾਂ ਆਪਣੇ ਆਪ ਨੂੰ ਇਸ ਤਰ੍ਹਾਂ ਥੋੜਾ ਪਵਿੱਤਰ ਕੀਤਾ ਜਾਂਦਾ ਤੇ ਫਿਰ ਹੀ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਨਹਾ ਸਕਦੇ ਸਨ, ਇਸ਼ਨਾਨ ਕਰ ਸਕਦੇ ਸਨ, ਪਰ ਕਵੀ ਜੀ ਨੇ ਵਿਸ਼ੇਸ਼ ਤੌਰ ਤੇ ਇਹ ਗੱਲ ਲਿਖੀ ਹੈ ਕਿ ਪਹਿਲਾਂ ਸਤਿਗੁਰਾਂ ਨੇ ਆਪਣੇ ਹੱਥਾਂ ਪੈਰਾਂ ਨੂੰ ਧੋਤਾ, ਇੱਕ ਖੂਹ ਤੇ ਜਾ ਕੇ ਇਸ਼ਨਾਨ ਕੀਤਾ, ਉਸ ਇਸ਼ਨਾਨ ਕਰਨ ਤੋਂ ਬਾਅਦ ਫਿਰ ਸਰੋਵਰ ਦੇ ਵਿੱਚ ਆਣ ਕੇ ਦੁਬਾਰਾ ਇਸ਼ਨਾਨ ਕੀਤਾ, ਭਾਵ ਕਿ ਪਹਿਲਾਂ ਆਪਣੇ ਸਰੀਰ ਨੂੰ ਪੂਰਾ ਪਵਿੱਤਰ ਕੀਤਾ ਤੇ ਫਿਰ ਪਵਿੱਤਰ ਪਾਣੀ ਦੇ ਨਾਲ ਇਸ਼ਨਾਨ ਕੀਤਾ। ਤਖਤ ਅਕਾਲ ਪਈ ਅਰਦਾਸ, ਸੰਗ ਸਮੂਹ ਸੁਪਟ ਅਰਦਾਸ। ਇਸ ਤੋਂ ਬਾਅਦ ਅਕਾਲ ਤਖਤ ਨਾਂ ਦੀ ਜਗ੍ਹਾ ਤੇ ਪਹੁੰਚੇ ਨੇ, ਉਥੇ ਜਾ ਕੇ ਅਰਦਾਸਾ ਕੀਤਾ। ਸਤਿਗੁਰਾਂ ਦੇ ਬਹੁਤ ਸਾਰੇ ਸ਼ਸਤਰਧਾਰੀ ਯੋਧੇ ਉਹਨਾਂ ਦੇ ਨਾਲ ਸਨ। ਪੌਰ ਦਰਸ਼ਨੀ ਪੁੰਨ ਚਲ ਗਏ, ਹੱਥ ਜੋੜ ਕਰ ਨਮਨੀ ਪਏ। ਫਿਰ ਦਰਸ਼ਨੀ ਦਰਵਾਜੇ ਦੇ ਸਾਹਮਣੇ ਗਏ ਨੇ, ਉਥੇ ਜਾ ਕੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਨਮਸਕਾਰ ਕੀਤੀ।
फेर पहुंच दरबार अगारी हाथ जोर कर बंधन तारी। फेर दरबार दा दर्शन करन दे वास्ते पाव के हरी मंदर दे विच जान दे वास्ते पहुंचे ने हाथ जोड़ के जाके नमस्कार कीते। चतर परकर्मा देकर बरे नमो करी अंतर गुर थिरे। चार परकर्मा करके फिर हरी मंदिर दे अंदर दाखल होए ने जाके नमस्कार कीती है और हाथ जोड़ के खड़े हुए। पंचामृत सो तहां बरताए बहरे अकाल तख्त को आए। जड़ा कड़ा प्रसाद पहला ही तैयार करवाया सी ओ उथे नमस्कार करके वरता दिता ते फिर उथो मुड़ के अकाल तख्त नां दी जगह दे उत्ते पहुंच गए। बैठ बिसाल लगाए दीवान पुण जन सुन सुन देख आन। बहुत बारी इतिहास दे विच इस गल दा जिक्र आउंदा है कि अकाल तख्त नां दी जगह दे उत्ते सतगुरु हरगोबिंद सच्चे पातशाह जी अपना दरबार सजाउंदे सन। उत्थे आण के दरबार सजाया है जिन्नू जिन्नू भी पता लगा उत्थे आण आण के उन्हां ने नमस्कारां कीती। अरप अरप कर गाने उपहार बार बार पिख कर बले हार। संगतां बहुत सारियां पिटावां सतगुरां दे चरणां दे विच रखदियां ने ते बार बार सतगुरां तों नमस्कारां करके बलहार जांदियां। बंधन करें आनंद बिलंदें अभी लोकें श्री हर गोविंदें। सारे सतगुरां नूं नमस्कारां करदे ने उन्हां दा दर्शन करदे ने कहिंदे ने हमरे गुरु स्वामी सुख धाम यथा अयोध्या के श्री राम। सारे दे सारे इह कहिंदे ने कि सतगुरु हरगोबिंद सच्चे पातशाह जी साडे स्वामी ने साडे मालक ने इह सुखां दा साडे वास्ते घर ने। यथा अयोध्या के श्री राम सारे दे सारे कहिंदे ने जिस तरह अयोध्या नगरी दे भगवान राम सन इसे तरीके दे नाल साडी नगरी दे मालक सतगुरु हरगोबिंद सच्चे पातशाह जी ने इस तरीके दे नाल उस वेले सतगुरु हरगोबिंद सच्चे पातशाह जी अमृतसर पहुंचे। रहे बहुत चिर रमदास अंदर समा खुशियां विच लंघाया जी। पहली चेतरों सब समान लेके सतगुरां ने कूच बुलाया जी। दिन दूसरे अमृत सर पहुंचे सिखां शुकर हजार मनाया जी। होइयां रौनकां फिर दरबार साहिब बेरौन की मुंह छुपाया जी। इस तरीके दे नाल सतगुरु हरगोबिंद सच्चे पातशाह जी उस जगह दे उत्ते अमृतसर दे विच पहुंचे। निसा पाई मंदर में आए खान पान सब पेस उपताए। जदों रात होई ते फिर सतगुरु हरगोबिंद सच्चे पातशाह जी अपने मंदर दे विच आए ने खा पी के रात नूं बिराजे। पाई प्रभात पठियो एक दास कहियो जाह पैंदे खां पास। सवेर होण दे नाल ही सतगुरां ने हुक्म कीता एक दास नूं आख्या कहिंदे ने जाओ पैंदे खां के पास। दास नूं कहिंदे ने जा पैंदे खां दे कोल चलिया जा। आनो हमरे निकट बुलाए दीप माल ते प्रथमे आए। सतगुरां ने दास नूं हुक्म कीता के पैंदे खां नूं जाके संदेशा दे दिवाली दे मेले तों पहला ही साडे कोल पहुंचे। दुतिया गोयंद वाल पठावा सब कुटांब को तबे बुलावा। ते दूसरे दास नूं सतगुरां ने गोयंदवाल दे वल भेज दिता हुक्म कीता के सारे परिवार नूं इत्थे बुला के लियांदा जावे। दोनों दिश दोनों चल गए गुरु संदेशा पाखत पए। ग्रंथाकार भाई संतोख सिंह जी लिखदे ने के दोवें दास दोवां तरफां दे वल गए ने। एक दास गोइंदवाल पहुंचा है दूसरा दास पैंदे खां दे कोल गया है। दोवां ने आपो अपने संदेशे दिते। कह दमोदरी संग सुनाए सुंदर क्यों लो संग बुलाए।
ਜਿਹੜਾ ਦਾਸ ਗੋਇੰਦਵਾਲ ਦੇ ਵਿੱਚ ਪਹੁੰਚਿਆ ਹੈ ਉਹਨੇ ਜਾ ਕੇ ਦਮੋਦਰੀ ਜੀ ਨੂੰ ਸੰਦੇਸ਼ਾ ਦਿੱਤਾ ਹੈ ਸਤਿਗੁਰਾਂ ਦਾ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਅੰਮ੍ਰਿਤਸਰ ਪਹੁੰਚੋ ਔਰ ਸੁੰਦਰ ਜੀ ਨੂੰ ਵੀ ਨਾਲ ਲੈ ਕੇ ਆਓ। ਚਲੋ ਸੁਦਾਸਰ ਕਰੇ ਬੁਲਾਵਣ ਸੁਣ ਸਗਰੇ ਉਰ ਪੇ ਹਰ ਖਾਵਣ। ਦਾਸ ਨੇ ਆਖਿਆ ਕਿ ਸਾਰੇ ਦੇ ਸਾਰੇ ਅੰਮ੍ਰਿਤਸਰ ਚਲੋ, ਸਤਿਗੁਰੂ ਜੀ ਸਾਰਿਆਂ ਨੂੰ ਬੁਲਾ ਰਹੇ ਨੇ। ਕਵੀ ਜੀ ਲਿਖਦੇ ਨੇ ਸਾਰੇ ਖਬਰ ਨੂੰ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ। ਸਭ ਕੁਟਾਂਬਲੇ ਸੁੰਦਰ ਸੰਗ ਗਮਨੇ ਮਾਰਗ ਚੜੇ ਤੁਰੰਗ, ਕਿਉਂਕਿ ਸੁੰਦਰ ਜੀ ਨੂੰ ਵੀ ਹੁਕਮ ਕੀਤਾ ਸੀ ਕਿ ਨਾਲ ਲੈ ਕੇ ਆਉਣਾ ਹੈ, ਇਸ ਕਰਕੇ ਸੁੰਦਰ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਨਾਲ ਲਿਆ ਹੈ ਤੇ ਸਤਿਗੁਰਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਚੱਲ ਪਿਆ। ਆਏ ਸੁਦਾਸਰ ਵਿਖੇ ਪਰਵੇਸ਼ੇ ਉਤਰੇ ਆਪਣੇ ਸਦਨ ਵਿਸ਼ੇਸ਼ੇ, ਆਣ ਕੇ ਸਾਰਾ ਪਰਿਵਾਰ ਸਤਿਗੁਰਾਂ ਦਾ ਸੁਦਾਸਰ ਪਹੁੰਚਿਆ ਹੈ ਔਰ ਸਾਰਿਆਂ ਨੇ ਆਪਣੇ ਘਰ ਦੇ ਵਿੱਚ ਡੇਰਾ ਲਾਇਆ। ਸੁੰਦਰ ਚਲ ਗੁਰ ਕੇ ਟਿਗ ਆਇਓ ਪਦ ਅਰਬਿੰਦਣ ਕੋ ਲਪਟਾਇਓ। ਸੁੰਦਰ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਨੇ, ਆਣ ਕੇ ਸੁੰਦਰ ਜੀ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ। ਸਤਿਗੁਰ ਕੁਸ਼ਲ ਬੋਝ ਕਰ ਸਾਰੀ ਨਿਕਟ ਬਿਠਾਇਓ ਮ੍ਰਿਦਲ ਉਚਾਰੀ। ਸਤਿਗੁਰਾਂ ਨੇ ਸਤਿਕਾਰ ਦੇ ਨਾਲ ਸੁੰਦਰ ਜੀ ਨੂੰ ਆਪਣੇ ਕੋਲ ਬੁਲਾਇਆ, ਉਹਦੀ ਰਾਜੀ ਖੁਸ਼ੀ ਦੀ ਖਬਰ ਪੁੱਛੀ ਤੇ ਸਤਿਗੁਰਾਂ ਨੇ ਮਿੱਠੇ ਬਚਨ ਕੀਤੇ। ਪੌਣੇ ਉੱਠ ਕਰ ਗੁਰ ਮੰਦਰ ਗਏ ਸਭ ਕੇ ਸੰਗ ਮਿਲੇ ਸੁਖ ਦਏ। ਫਿਰ ਸਤਿਗੁਰੂ ਜੀ ਉੱਠ ਕੇ ਆਪਣੇ ਮੰਦਰ ਦੇ ਵਿੱਚ ਗਏ ਨੇ, ਸਾਰੇ ਪਰਿਵਾਰ ਨੂੰ ਜਾ ਕੇ ਮਿਲੇ ਤੇ ਸੁਖ ਦਿੱਤਾ। ਸ੍ਰੀ ਗੁਰ ਦਿੱਤੇ ਬੰਧਨ ਕੀਨ ਸੂਰਜ ਮਲ ਅਣਿਰਾਏ ਪ੍ਰਵੀਨ। ਬਾਬਾ ਗੁਰਦਿੱਤਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਇਸ ਤੋਂ ਇਲਾਵਾ ਸਤਿਗੁਰਾਂ ਦੇ ਸਾਹਿਬਜ਼ਾਦੇ ਸੂਰਜ ਮੱਲ ਨੇ ਅਣੀ ਰਾਏ ਨੇ ਵੀ ਨਮਸਕਾਰਾਂ ਕੀਤੀਆਂ। ਅਟਲ ਰਾਏ ਥਿਤ ਕਰ ਕਰ ਨਮੋ ਪ੍ਰਿਆ ਸੁਤ ਚਤਰ ਪਿਖੇ ਤੇ ਸਮੋ। ਇਸ ਤਰ੍ਹਾਂ ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ। ਸਤਿਗੁਰਾਂ ਨੇ ਚੌਵਾਂ ਪੁੱਤਰਾਂ ਨੂੰ ਦੇਖਿਆ ਉਸ ਵੇਲੇ। ਤੇਗ ਬਹਾਦਰ ਅੰਕ ਉਠਾਏ ਪਿਖਿਓ ਪਿਤਾ ਵੀਰੋ ਤਬ ਆਏ, ਕਿਉਂਕਿ ਇਹ ਤੇ ਚਾਰੇ ਵੱਡੇ ਸਨ ਪਰ ਸਤਿਗੁਰੂ ਤੇਗ ਬਹਾਦਰ ਜੀ ਸਾਰਿਆਂ ਤੋਂ ਛੋਟੇ ਸਨ। ਕਵੀ ਜੀ ਲਿਖਦੇ ਨੇ ਕਿ ਬੀਬੀ ਵੀਰੋ ਜੀ ਨੇ ਆਪਣੇ ਭਰਾ ਤੇਗ ਬਹਾਦਰ ਜੀ ਨੂੰ ਆਪਣੀ ਗੋਦੀ ਦੇ ਵਿੱਚ ਚੁੱਕਿਆ ਹੋਇਆ ਸੀ, ਉਹਨਾਂ ਨੇ ਆਣ ਕੇ ਸਤਿਗੁਰਾਂ ਦੇ ਇਸ ਤਰੀਕੇ ਦੇ ਨਾਲ ਦਰਸ਼ਨ ਕੀਤੇ। ਸੁਤਾ ਅੰਕ ਤੇ ਸੁਤ ਕੋ ਲੀਨ ਸ੍ਰੀ ਗੁਰ ਪ੍ਰਿਆ ਦੁਲਾਰ ਬਹੁ ਕੀਨ। ਆਪਣੀ ਪੁੱਤਰੀ ਭਾਵ ਕੇ ਬੀਬੀ ਵੀਰੋ ਦੀ ਗੋਦੀ ਦੇ ਵਿੱਚੋਂ ਤੇਗ ਬਹਾਦਰ ਜੀ ਨੂੰ ਸਤਿਗੁਰਾਂ ਨੇ ਆਪਣੀ ਗੋਦੀ ਦੇ ਵਿੱਚ ਚੁੱਕਿਆ ਹੈ, ਪਿਆਰਾ ਪੁੱਤਰ ਜਾਣ ਕੇ ਬਹੁਤ ਦੁਲਾਰਿਆ ਲਾਡ ਲੜਾਇਆ। ਇਮ ਸਾਵੇਹਨ ਕੋ ਦਰਸ ਦਿਖਾਵਾ ਦੇਖ ਦੇਖ ਸਭ ਮੋਦ ਯੋ ਪਾਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦਰਸ਼ਨ ਦਿੱਤਾ ਔਰ ਦੇਖ ਦੇਖ ਕੇ ਸਤਿਗੁਰਾਂ ਨੂੰ ਸਾਰੇ ਦੇ ਸਾਰੇ ਬੜੇ ਪ੍ਰਸੰਨ ਹੋਏ। ਇਤਨੇ ਮੇ ਸੰਗਤ ਬਹੁ ਆਈ ਅਨ ਕੇ ਅਕੋਰਨ ਪਦਾਰਥ ਰਿਆਈ। ਇੰਨੇ ਚਿਰ ਨੂੰ ਬਹੁਤ ਸਾਰੀ ਸੰਗਤ ਪਹੁੰਚ ਗਈ ਹੈ, ਜਿਸ ਸੰਗਤ ਨੇ ਅਨੇਕਾਂ ਪ੍ਰਕਾਰ ਦੇ ਪਦਾਰਥ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ। ਤਖਤ ਅਕਾਲ ਬਿਰਾਜੇ ਆਣ ਦਰਸੈ ਸਿੱਖ ਗਣ ਗੁਰੂ ਭਗਵਾਨ। ਸਤਿਗੁਰੂ ਜੀ ਅਕਾਲ ਤਖਤ ਜਗ੍ਹਾ ਤੇ ਆਣ ਕੇ ਬਿਰਾਜੇ ਨੇ ਬੈਠੇ ਨੇ, ਬਹੁਤ ਸਾਰੀਆਂ ਸੰਗਤਾਂ ਆਣ ਕੇ ਗੁਰੂ ਭਗਵਾਨ ਦੇ ਦਰਸ਼ਨ ਕਰ ਰਹੀਆਂ ਨੇ। ਪੈ ਦੇ ਖਾਣ ਪਹੁੰਚ ਦੇਣ ਮੇਲੇ ਸੰਗ ਪਾਰ ਜਾ ਲਿਆਏ ਸੁਹੇਲੇ। ਕਵੀ ਜੀ ਲਿਖਦੇ ਨੇ ਕਿ ਦੀਵਾਲੀ ਦੇ ਮੇਲੇ ਵਾਲੇ ਦਿਨ ਪੈਂਦੇ ਖਾਂ ਸਤਿਗੁਰਾਂ ਨੂੰ ਆਣ ਕੇ ਮਿਲਿਆ, ਆਪਣੀ ਭਾਰਜਾਂ ਨੂੰ ਆਪਣੀ ਘਰ ਵਾਲੀ ਨੂੰ ਵੀ ਨਾਲ ਲੈ ਕੇ ਆਇਆ। ਮੇਲਿਓ ਗੁਰੂ ਸਨ ਕਰ ਪਗ ਨਮੋ ਬੂਝ ਕੁਸ਼ਲ ਸਾਦਰ ਤੇ ਸਮੋ। ਸਤਿਗੁਰਾਂ ਨੂੰ ਆਣ ਕੇ ਪੈਂਦੇ ਖਾਂ ਮਿਲਿਆ ਹੈ, ਆਣ ਕੇ ਨਮਸਕਾਰ ਕੀਤੀ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਦੀ ਸੁੱਖ ਸਾਂਦ ਦੀ ਖਬਰ ਪੁੱਛੀ।
ਸਾਥ ਪਾਰ ਜਾ ਸੁਣ ਦੁਖ ਕਦਨ ਕੌਲਾ ਕੋ ਦੀਨਸ ਤੇ ਸਦਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਆਪਣੀ ਘਰਵਾਲੀ ਦੇ ਨਾਲ ਪੈਂਦੇ ਖਾਂ ਆਇਆ ਹੈ। ਉਸ ਵੇਲੇ ਦੁੱਖਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਹੜਾ ਕੌਲਾਂ ਦਾ ਘਰ ਹੈ ਨਾ, ਜਿੱਥੇ ਕੌਲਾਂ ਪਹਿਲਾਂ ਰਹਿੰਦੀ ਸੀ, ਉੱਥੇ ਤੁਸੀਂ ਨਿਵਾਸ ਕਰੋ। ਭਾਵ ਕਿ ਕੌਲਾਂ ਦੇ ਰਹਿਣ ਦੇ ਵਾਸਤੇ ਜਿਹੜੇ ਮਕਾਨ ਬਣਵਾਏ ਸਨ, ਉਹ ਪੈਂਦੇ ਖਾਂ ਨੂੰ ਸਤਿਗੁਰਾਂ ਨੇ ਦੇ ਦਿੱਤੇ। ਵਸਿਓ ਤਹਾਂ ਆਨੰਦ ਉਹ ਪਾਏ, ਗੁਰ ਘਰ ਤੇ ਸਭ ਹੀ ਕੁਛ ਪਾਏ। ਆਨੰਦ ਦੇ ਨਾਲ ਘਰ ਦੇ ਵਿੱਚ ਜਾ ਵੜਿਆ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਰਾ ਕੁਝ ਗੁਰੂ ਘਰ ਦੇ ਵਿੱਚੋਂ ਪੈਂਦੇ ਖਾਂ ਨੂੰ ਮਿਲਦਾ।
ਚਾਰੋਂ ਦਿਸ਼ ਤੇ ਆਇਓ ਮੇਲਾ, ਕਰ ਇਸ਼ਨਾਨ ਤੇ ਜਨਮ ਸੁਹੇਲਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚਾਰਾਂ ਪਾਸਿਆਂ ਤੋਂ ਬਹੁਤ ਸਾਰੀ ਸੰਗਤ ਮੇਲੇ ਦੇ ਵਿੱਚ ਪਹੁੰਚੀ ਹੈ, ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ, ਇਸ ਤੋਂ ਇਲਾਵਾ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਆਪਣੇ ਜਨਮਾਂ ਨੂੰ ਸਫਲ ਕੀਤਾ।
ਦਰਸ਼ਨ ਕਰੈ ਗੁਰੂ ਬਰ ਵੀਰ, ਹੋਏ ਬਹੁਤ ਸੰਗਤ ਕੀ ਭੀਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਾਰੇ ਦਰਸ਼ਨ ਕਰਦੇ ਨੇ, ਬਹੁਤ ਸਾਰੀ ਸੰਗਤ ਦੀ ਭੀੜ ਲੱਗੀ।
ਅਰ ਪਿਆ ਕੋਰਨ ਲੱਗੇ ਅੰਬਾਰਾ, ਵਸਤਰ ਵਿਭੂਖਣ ਹੈ ਹਥਿਆਰਾ।
ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਤਰ੍ਹਾਂ ਦੀਆਂ ਭੇਟਾਵਾਂ ਨੂੰ ਅਰਪਣ ਕੀਤਾ। ਕਵੀ ਜੀ ਲਿਖਦੇ ਨੇ ਵਸਤਰ ਵਿਭੂਖਣ ਹੈ ਹਥਿਆਰਾ, ਬਹੁਤ ਸਾਰੇ ਕੱਪੜੇ ਅਰਪਣ ਹੋਏ ਨੇ, ਬੜੇ ਗਹਿਣੇ ਅਰਪਣ ਹੋਏ ਨੇ, ਇਸ ਤੋਂ ਇਲਾਵਾ ਘੋੜੇ ਤੇ ਹਥਿਆਰ ਵੀ ਸੰਗਤਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ ਗਏ।
ਧਨ ਅਨ ਗਣਿਆ ਗੋਰੇ ਆਗੇ, ਅਰਪ ਅਰਪ ਸਗਰੇ ਸੁਖ ਮਾਗੇ।
ਅਣਗਿਣਤ ਧਨ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਗਿਆ ਔਰ ਸਾਰਿਆਂ ਨੇ ਸੁਖਾਂ ਦੀ ਮੰਗ ਕੀਤੀ।
ਸਤਿਗੁਰ ਖੁਸ਼ੀ ਸਵਨ ਪਰ ਧਰੀ, ਸੰਗਤ ਸਕਲ ਵਿਸਰਜਨ ਕਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਦੇ ਉੱਤੇ ਬਹੁਤੀ ਜ਼ਿਆਦਾ ਖੁਸ਼ੀ ਨੂੰ ਧਾਰਨ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਵਿਦਿਆ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਦੀ ਸੋਭਾ ਵਧੀ।
ਅੰਮ੍ਰਿਤ ਸਰ ਸਤਿਗੁਰੂ ਜੀ ਟਿਕੇ ਆ ਕੇ, ਹੋਈ ਰੌਣਕ ਦੂਣ ਸਵਾਈ ਸੀ ਜੀ। ਸਤਿਗੁਰਾਂ ਦੇ ਕਰਨ ਦੀਦਾਰਿਆਂ ਨੂੰ ਸੰਗਤ ਦੂਰੋਂ ਦੂਰੋਂ ਚੱਲ ਆਈ ਸੀ ਜੀ। ਮੇਲਾ ਹੋਇਆ ਦੀਵਾਲੀ ਦਾ ਬਹੁਤ ਭਾਰਾ, ਮਾਇਆ ਸੰਗਤਾਂ ਬਹੁਤ ਚੜਾਈ ਸੀ ਜੀ। ਸ੍ਰੀ ਤਖ਼ਤ ਅਕਾਲ ਦੀਵਾਨ ਸੱਜਣ, ਭੀੜ ਬਹੁਤ ਸਿੱਖੀ ਹੁਮ ਹੁਮਾਈ ਸੀ ਜੀ। ਘਾਟੇ ਜੰਗ ਦੇ ਸਾਰੇ ਹੀ ਹੋਏ ਪੂਰੇ, ਸ਼ਸਤਰ ਬਸਤਰਾਂ ਤੋਟ ਨਾ ਕਾਈ ਸੀ ਜੀ। ਗੁਰੂ ਘਰ ਦਾ ਬੜਾ ਪ੍ਰਤਾਪ ਵਧਿਆ, ਵੇਖ ਕੰਬ ਰਹੀ ਬਾਦਸ਼ਾਹੀ ਸੀ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਜੰਗ ਦੇ ਸਾਰੇ ਘਾਟੇ ਖਤਮ ਹੋ ਗਏ ਤੇ ਗੁਰੂ ਘਰ ਦਾ ਪ੍ਰਤਾਪ ਬਹੁਤ ਹੀ ਜ਼ਿਆਦਾ ਵਧੇ।
ਪੁਣ ਗੁਰ ਸੁਖ ਜੁਤ ਦਿਵਸ ਬਿਤਾਏ, ਪੈਂਦੇ ਖਾਨਿਤ ਨਿਕਟ ਰਹਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਸਾਰੇ ਦਿਨ ਸਤਿਗੁਰਾਂ ਨੇ ਇਸੇ ਤਰੀਕੇ ਦੇ ਨਾਲ ਬਤੀਤ ਕਰ ਦਿੱਤੇ। ਪੈਂਦੇ ਖਾਂ ਹਮੇਸ਼ਾ ਸਤਿਗੁਰਾਂ ਦੇ ਲਾਗੇ ਆਣ ਕੇ ਬਹਿੰਦਾ।
ਬੂਜੋ ਗੁਰੂ ਤੁਰੰਗਮ ਜੋਈ, ਤੋਹਿਤ ਪਠਿਓ ਕਹੋ ਕਸ ਸੋਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਪੈਂਦੇ ਖਾਂ ਨੂੰ ਆਖਿਆ, ਕਹਿੰਦੇ ਨੇ ਪੈਂਦੇ ਖਾਂ ਇੱਕ ਬਹੁਤ ਵਧੀਆ ਘੋੜਾ ਅਸੀਂ ਤੇਰੇ ਵਾਸਤੇ ਕੱਲਿਆ ਸੀ। ਕਹਿੰਦੇ ਨੇ ਕਹੋ ਕਸ ਸੋਈ, ਪੈਂਦੇ ਖਾਂ ਕਿਸ ਤਰ੍ਹਾਂ ਦਾ ਘੋੜਾ ਤੂੰ ਪਛਾਣਿਆ ਜਿਹੜਾ ਅਸੀਂ ਤੇਰੇ ਵਾਸਤੇ ਭੇਜਿਆ ਸੀ।
ਹੱਥ ਜੋਰ ਕਰ ਖਾਣ ਬਖਾਨਾ, ਹੈ ਹਥਿਆਰ ਨੀਕ ਜੋ ਜਾਨਾ।
ਪੈਂਦੇ ਖਾਂ ਕਹਿੰਦਾ ਸੱਚੇ ਪਾਤਸ਼ਾਹ ਬਹੁਤ ਵਧੀਆ ਘੋੜਾ ਹੈ, ਕਹਿੰਦਾ ਹੱਥ ਜੋੜ ਕੇ ਹੈ ਹਥਿਆਰ ਨੇਕ ਜੋ ਜਾਨਾ। ਸੱਚੇ ਪਾਤਸ਼ਾਹ ਇੰਨੀ ਕਿਰਪਾ ਕਰਦੇ ਹੋ ਕਿ ਜਿਹੜਾ ਵੀ ਵਧੀਆ ਘੋੜਾ ਹੁੰਦਾ ਜਾਂ ਜਿਹੜਾ ਵੀ ਵਧੀਆ ਹਥਿਆਰ ਹੁੰਦਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਦੇ ਦਿੰਦੇ। करो मेहर सो मोको देहो, एक है कहां सकल सुख पहो।
पहले कहां कहिंदे सच्चे पातशाह एक घोड़े दी की गल पुछदे हो, सच्चे पातशाह जेड़ी भी चीज वधिया हुंदी है वो तुसी मैनू दे देंदे हो, एक घोड़े दी गल ते की करनी है।
महाराज रावर के संग पयो अगारी ते बड़ जंग।
पहले कहां कहिंदे सच्चे पातशाह मैनू पता लगा है के तुहाडे नाल तुरकां दा बहुत वड्डा जंग होया, जेड़ा के पहले जंग दे नालों में वड्डा सी।
कहिंदा नहीं दास को निकट बुलायो, पूर्व सम में काम ना आयो।
पर सच्चे पातशाह इस युद्ध दे विच लड़न दे वास्ते तुसी मैनू बुलाया ने, पूर्व सम में काम ना आयो। जिस तरह के पहले जंग दे विच मैं तुहाडे कम आया सां, उस तरह सच्चे पातशाह मैं इस जंग दे विच तुहाडा साथ दे नहीं सकिया, क्योंकि सच्चे पातशाह तुसी मैनू खबर ही नहीं भेजी, मैनू दस्या नहीं। इस तरीके दे नाल उस वेले पैंदे खां ने हंकार दे नाल गल कीती।
एक दिन पैंदे खां गुरु जी नू कहिंदा, जंग विच मैनू बुलाया ना, इना वेलियां लई बदन पाले आए, मैं औखे वेले अंदर कम आया ना। विच जंग दे वेख दे हाथ मेरे, वेले सिर मैनू सदवाया ना। एक वार मैं धूड़ तुमा देंदा, अड़न जोगा कोई माने जाया ना। मेरी तुम पई शाही फौज उते, सानी कोई मेरा सुन पाया ना। ए हंकार दा रंग करतार सिंगा, सतगुरु जी नू मूलों पाया ना।
करतार सिंह जी क्लास वाली लिखदे ने, हंकार दे नाल पैंदे खां ने आख्या सच्चे पातशाह मैनू बुलाया ने, पर कवि जी लिखदे ने इह जिहड़ा हंकार दा रंग चढ़िया सी ना पैंदे खां ते, इह सतगुरु हरगोबिंद सच्चे पातशाह जी नू बिलकुल पसंद ना आया। सो साध संगत जी समय दी समाप्ति है, किस तरह सतगुरु हरगोबिंद सच्चे पातशाह जी अगों पैंदे खां नू आखणगे, जिस तरह कवि जी अगे बयान करनगे, मैं उसे तरह साध संगत दे सरम खर्च करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्या ही अर्जा करदा होया मैं इथे ही कथा नू विश्राम दे के सारी साध संगत तों खिमा दा याचका।
हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाक सदा विवेक। हे अपरंपर हर हरे हैपी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। याही कुल ते प्रगट होय ताही कुल को नाम, पुन द्वादस गुरिंद को मेरी है प्रणाम।